ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਅਤੇ ਨਵਾਜੀ, ਪਰਮ ਸਤਿਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਰਬੱਤ ਸੰਗਤਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸਰਬੱਤ ਸੰਗਤਾਂ ਜੁੜ ਮਿਲ ਬੈਠ ਕਰਕੇ ਅੰਗਰੇਜ਼ੀ ਦੇ ਵਿੱਚ ਗੁਰਮਤਿ ਵਿਚਾਰਾਂ ਸਰਵਣ ਕਰ ਰਹੀਆਂ ਸਨ, ਅਤੇ ਜੋ ਜੂਨ 1984 ਦੇ ਵਿੱਚ ਘੱਲੂਘਾਰਾ ਵਾਪਰਿਆ, ਉਸ ਦੇ ਬਾਰੇ ਵੀ ਸਰਬੱਤ ਸੰਗਤਾਂ ਨੇ ਸਵੇਰ ਤੋਂ ਲੈ ਕੇ ਜੋ ਹਾਲਾਤ ਉਸ ਵੇਲੇ ਦੇ ਸਨ, ਭਾਈ ਸਤਵੰਤ ਸਿੰਘ ਜੀ ਅਤੇ ਭਾਈ ਬੇਅੰਤ ਸਿੰਘ ਜੀ ਨੇ ਜਿਵੇਂ ਇੰਦਰਾ ਗਾਂਧੀ ਨੂੰ ਮਾਰਿਆ, ਅਤੇ ਉਸ ਤੋਂ ਬਾਅਦ ਸਿੱਖਾਂ ਦੇ ਉੱਪਰ ਜ਼ੁਲਮ ਹੋਏ, ਇਹ ਵੀ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ। ਥੋੜੇ ਜਿਹੇ ਸਮੇਂ ਵਾਸਤੇ ਸੰਗਤਾਂ ਦੇ ਵਿੱਚ ਇਹ ਵਿਚਾਰ ਕਰਨੀ ਹੈ ਕਿ ਦੁਨੀਆਂ ਦੇ ਅੰਦਰ ਕਈ ਤਰ੍ਹਾਂ ਦੇ ਭੁਲੇਖੇ ਪਾਏ ਗਏ ਸਿੱਖ ਕੌਮ ਵਾਸਤੇ, ਕਿ ਸਿੱਖ ਜਿਹੜੇ ਹਨ ਇਹ ਅੱਤਵਾਦੀ ਅਤੇ ਵੱਖਵਾਦੀ ਹਨ, ਇਹ ਦੂਜੇ ਧਰਮਾਂ ਨੂੰ ਚੰਗਾ ਨਹੀਂ ਸਮਝਦੇ, ਮਨੁੱਖਾਂ ਨੂੰ ਮਾਰਨ ਵਿੱਚ ਵਿਸ਼ਵਾਸ ਰੱਖਦੇ ਨੇ। ਇਸ ਤਰ੍ਹਾਂ ਦਾ ਪ੍ਰਚਾਰ ਸਰਕਾਰੀ ਮੀਡੀਏ ਨੇ ਬਹੁਤ ਕੀਤਾ, ਪਰ ਜਿਹੜੀ ਅਸਲੀਅਤ ਉਹ ਕਿਸੇ ਵਿਰਲੇ ਨੇ ਹੀ ਸਾਹਮਣੇ ਲਿਆਂਦੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਇਹ ਵਚਨ ਸਨ ਕਿ ਹਰ ਇੱਕ ਗੁਰਸਿੱਖ ਨੂੰ ਅੰਮ੍ਰਿਤਧਾਰੀ ਹੋਣਾ ਅਤੇ ਸ਼ਸਤਰਧਾਰੀ ਹੋਣਾ ਜ਼ਰੂਰੀ ਹੈ, ਪਰ ਸਰਕਾਰ ਨੇ ਇਸ ਦਾ ਅਰਥ ਕੱਢਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿੱਖਾਂ ਨੂੰ ਇਸ ਕਰਕੇ ਕਹਿ ਰਹੇ ਨੇ ਕਿ ਹਥਿਆਰ ਰੱਖੋ ਤਾਂ ਕਿ ਉਹ ਹਿੰਦੂਆਂ ਨੂੰ ਮਾਰ ਸਕਣ, ਪਰ ਅਸਲ ਵਿੱਚ ਅਸਲੀਅਤ ਇਹ ਸੀ ਕਿ ਜਦੋਂ ਵੀ CRP ਵਾਲੇ ਜਾਂ ਪੁਲਿਸ ਵਾਲੇ ਸਿੱਖਾਂ ਦੇ ਘਰਾਂ ਵਿੱਚ ਤਲਾਸ਼ੀ ਲੈਣ ਆਉਂਦੇ ਸਨ, ਬਹਾਨੇ ਦੇ ਨਾਲ ਭੈਣਾਂ ਬੀਬੀਆਂ ਮਾਈਆਂ ਦੀ ਬੇਪਤੀ ਕੀਤੀ ਜਾਂਦੀ ਸੀ, ਘਰਾਂ ਦੇ ਵਿੱਚੋਂ ਸਮਾਨ ਚੁੱਕ ਕੇ ਲੈ ਜਾਂਦੇ ਸਨ, ਇੱਥੋਂ ਤੱਕ ਕਿ ਘਰਾਂ ਵਿੱਚ ਦਾਣੇ ਆਦਿਕ ਵੀ ਨਹੀਂ ਛੱਡੇ। ਇਸ ਕਰਕੇ ਇਹ ਠੀਕ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤਾਂ ਸਦਾ ਖਾਲਸੇ ਨੂੰ ਸ਼ਸਤਰਧਾਰੀ ਹੋਣ ਵਾਸਤੇ ਆਖਿਆ ਹੀ ਹੈ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਹਨ, ਸਾਰੇ ਮਜ਼ਹਬਾਂ ਦੇ ਲੋਕ ਆਉਂਦੇ ਨੇ ਅਤੇ ਸਦਾ ਉੱਥੇ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿੱਥੇ ਸਰਬੱਤ ਦਾ ਭਲਾ ਖਾਲਸਾ ਪੰਥ ਨੇ ਖਾਲਸਾ ਕੌਮ ਨੇ ਕੀਤਾ, ਉੱਥੇ ਕਿਸੇ ਅਖਬਾਰ ਵਾਲੇ ਨੇ ਨਹੀਂ ਲਿਖਿਆ, ਕਿਸੇ ਰੇਡੀਓ ਵਾਲੇ ਨੇ ਨਹੀਂ ਬੋਲਿਆ, ਕਿਸੇ TV ਵਾਲੇ ਨੇ ਨਹੀਂ ਦੱਸਿਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਧਰਮ ਯੁੱਧ ਮੋਰਚਾ ਲੱਗਾ ਸੀ, ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਥਾਰਾ ਸਿੰਘ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਹ ਗੱਲ ਕਿਸੇ ਅਖਬਾਰ ਵਾਲੇ ਨੇ ਨਹੀਂ ਲਿਖੀ, ਨਾ ਰੇਡੀਓ ਵਾਲੇ ਨੇ, ਨਾ ਟੈਲੀਵਿਜ਼ਨ ਤੇ ਦੱਸੀ ਗਈ, ਪਰ ਅੱਜ ਵੀ ਹਰ ਕੋਈ ਜਾ ਕੇ ਵੇਖ ਸਕਦਾ ਹੈ। ਜਦੋਂ ਦੋਹਾਂ ਸਿੰਘਾਂ ਸੂਰਮਿਆਂ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਹੋਇਆ ਸੀ, ਉਸ ਵੇਲੇ ਗੁਰੂ ਕੇ ਸਿੱਖ ਬਾਣੀ ਪੜਿਆ ਕਰਦੇ। ਹੋਰ ਵੀ ਗੁਰੂ ਕੇ ਸਿੱਖ ਜੇਲ੍ਹ ਵਿਚ ਸਨ, ਉਹਨਾਂ ਨੇ ਬੇਨਤੀ ਕੀਤੀ, ਤੁਸੀਂ ਦਮਦਮੀ ਟਕਸਾਲ ਦੇ ਵਿਚ ਪ੍ਰਮੁੱਖ ਰਹੇ ਹੋ ਤੇ ਮਹਾਂਪੁਰਸ਼ ਤੁਹਾਡੀ ਗੱਲ ਵੀ ਮੰਨਦੇ ਨੇ, ਤੁਹਾਡਾ ਅਸਰ ਸੂਖ ਬੜਾ ਹੈ, ਆਪਾਂ ਗੁਰਦੁਆਰਾ ਸਾਹਿਬ ਬਣਾ ਲਈਏ ਜੇਲ੍ਹ ਦੇ ਅੰਦਰ, ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੋਜ਼ ਦਰਸ਼ਨ ਕਰ ਸਕੀਏ। ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ ਕਹਿਣ ਲੱਗੇ, ਗੱਲ ਚੰਗੀ ਹੈ, ਗੁਰਦੁਆਰਾ ਸਾਹਿਬ ਬਣਾ ਲਈਏ, ਸਾਰੀਆਂ ਸੰਗਤਾਂ ਦਰਸ਼ਨ ਕਰਿਆ ਕਰਨਗੀਆਂ। ਉਸ ਵੇਲੇ ਜੇਲ੍ਹ ਦੇ ਵਿਚ ਕੁਝ ਐਸੇ ਕੱਟੜ ਹਿੰਦੂ ਸਨ ਜਿਹੜੇ ਦੇਵੀਆਂ ਨੂੰ ਮੰਨਣ ਵਾਲੇ ਸਨ, ਉਹ ਹੋਰ ਕਿਸੇ ਦੇ ਅੱਗੇ ਮੱਥਾ ਨਹੀਂ ਸੀ ਟੇਕਦੇ। ਉਹਨਾਂ ਨੂੰ ਜਦੋਂ ਪਤਾ ਲੱਗਿਆ ਸਿੰਘ ਗੁਰਦੁਆਰਾ ਸਾਹਿਬ ਬਣਾਉਣ ਲੱਗੇ ਨੇ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਆਖਣ ਲੱਗੇ, ਸਰਦਾਰ ਜੀ, ਹਮ ਤੋ ਹਿੰਦੂ ਹੈ, ਹਮਾਰੇ ਵਾਸਤੇ ਮੰਦਿਰ ਚਾਹੀਏ, ਤੁਹਾਡਾ ਗੁਰਦੁਆਰਾ ਸਾਹਿਬ ਤੋਂ ਬਣ ਜਾਏਗਾ, ਹਮਾਰਾ ਗਰੀਬੋ ਕਾ ਮੰਦਿਰ ਕੌਣ ਬਣਾਏਗਾ, ਹਮ ਦੇਵੀ ਕੇ ਦਰਸ਼ਨ ਕੀਏ ਬਹੁਤ ਚਿਰ ਹੋ ਗਿਆ ਹੈ। ਉਸ ਵੇਲੇ ਭਾਈ ਅਮਰੀਕ ਸਿੰਘ ਜੀ ਨੇ ਕਿਹਾ, ਬਈ ਅਸੀਂ ਪਹਿਲਾਂ ਇਹਨਾਂ ਨੂੰ ਮੰਦਿਰ ਬਣਾ ਕੇ ਦੇਣਾ, ਆਪਣਾ ਗੁਰਦੁਆਰਾ ਸਾਹਿਬ ਬਾਅਦ ਵਿਚ ਬਣਾਵਾਂਗੇ। ਮਾਇਆ ਇਕੱਤਰ ਕੀਤੀ ਭਾਈ ਅਮਰੀਕ ਸਿੰਘ ਜੀ ਨੇ ਤੇ ਬਾਬਾ ਥਾਰਾ ਸਿੰਘ ਜੀ ਨੇ। ਗੁਰਦਾਸਪੁਰ ਜੇਲ੍ਹ ਦੇ ਅੰਦਰ ਅੱਜ ਵੀ ਵੇਖ ਲਓ ਜਾ ਕੇ ਉਹ ਮੰਦਿਰ ਬਣਿਆ ਹੋਇਆ ਹਿੰਦੂਆਂ ਦੇ ਵਾਸਤੇ। ਉਹ ਸਿੰਘਾਂ ਨੇ ਪਹਿਲਾਂ ਉਹਨਾਂ ਨੂੰ ਬਣਾ ਕੇ ਦਿੱਤਾ। ਜੇ ਸੱਚ ਹਿੰਦੂਆਂ ਦੇ ਨਾਲ ਵੈਰ ਹੁੰਦਾ, ਹਿੰਦੂਆਂ ਨੂੰ ਮਾਰਨਾ ਚਾਹੁੰਦੇ ਹੁੰਦੇ, ਤਾਂ ਕਦੇ ਉਹਨਾਂ ਨੂੰ ਮੰਦਿਰ ਬਣਾ ਕੇ ਨਾ ਦਿੰਦੇ। ਇਸ ਕਰਕੇ ਇਤਨਾ ਪਿਆਰ ਸੀ। ਪਰ ਇਹ ਗੱਲਾਂ ਕਿਸੇ ਮੀਡੀਆ ਨੇ, ਅਖਬਾਰ ਵਾਲੇ ਜਾਂ ਰੇਡੀਓ ਵਾਲੇ ਨੇ ਜਾਂ ਟੀਵੀ ਵਾਲੇ ਨੇ ਦੱਸੀਆਂ? ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਜਦੋਂ ਗੁਰੂ ਨਾਨਕ ਨਿਵਾਸ ਦੇ ਵਿਚ ਉਹਨਾਂ ਨੇ ਆਸਣ ਲਾਇਆ ਹੋਇਆ ਸੀ, ਸਿੰਘ ਸੂਰਮੇ ਉਹਨਾਂ ਦੇ ਨਾਲ ਹੋਇਆ ਕਰਦੇ ਸਨ, ਅਤੇ ਸੰਤਾਂ ਨੂੰ ਬਦਨਾਮ ਕਰਨ ਵਾਸਤੇ, ਦਮਦਮੀ ਟਕਸਾਲ ਨੂੰ ਬਦਨਾਮ ਕਰਨ ਵਾਸਤੇ, ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਸਰਕਾਰ ਨੇ ਆਪਣੇ ਬਹੁਤ ਸਾਰੇ ਬੰਦੇ ਛੱਡੇ ਜਿਹੜੇ ਇਸ ਤਰ੍ਹਾਂ ਗਲਤ ਕੰਮ ਕਰਦੇ, ਅਤੇ ਨਾਮ ਸੰਤਾਂ ਦਾ ਸਿੰਘਾਂ ਦਾ ਲੱਗਦਾ। ਦੋ ਆਦਮੀ ਆ ਗਏ, ਸੰਤਾਂ ਦੇ ਕੋਲ ਆ ਕੇ ਰਹਿਣ ਲੱਗ ਪਏ, ਚੋਲੇ ਵੀ ਪਾ ਲਏ, ਗੋਲ ਦਸਤਾਰਾਂ ਵੀ ਸਜਾ ਲਈਆਂ, ਤਰਪਾਨਾ ਵੀ ਉਪਰੋਂ ਦੀ ਪਾ ਲਈਆਂ, ਦੋਹਾਂ ਨੂੰ ਜਥੇ ਦੇ ਵਿਚੋਂ ਸ਼ਸਤਰ ਵੀ ਮਿਲ ਗਏ, ਇੱਕ ਨੂੰ ਸਟੇਨ ਗਨ ਮਿਲ ਗਈ ਤੇ ਇੱਕ ਨੂੰ ਰਿਵਾਲਵਰ ਮਿਲ ਗਿਆ। ਇਸ ਤਰ੍ਹਾਂ ਉਹ ਵੀ ਗੁਰੂ ਨਾਨਕ ਨਿਵਾਸ ਦੇ ਵਿਚ ਰਹਿਣ ਲੱਗ ਪਏ। ਇੱਕ ਦਿਨ ਦੋਹਾਂ ਨੇ ਸਲਾਹ ਕੀਤੀ, ਕਹਿਣ ਲੱਗੇ, ਆਪਾਂ ਸਟੇਨ ਗਨ ਤੇ ਰਿਵਾਲਵਰ ਆਪਣੇ ਕੋਲ ਰੱਖਦੇ ਹਾਂ, ਪਰ ਕਦੇ ਚਲਾ ਕੇ ਨਹੀਂ ਵੇਖਿਆ, ਅੱਜ ਇਸ ਨੂੰ ਚਲਾ ਕੇ ਕੁਝ ਕਰਕੇ ਵੀ ਵੇਖੀਏ, ਅਤੇ ਉਥੋਂ ਚੱਲ ਪਏ। ਜਦੋਂ ਥੋੜਾ ਜਿਹਾ ਹਨੇਰਾ ਹੋਇਆ, ਚੱਲ ਕਰਕੇ ਅੰਮ੍ਰਿਤਸਰ ਇੱਕ ਬਾਜ਼ਾਰ ਵਿਚ ਪਹੁੰਚੇ ਜਿੱਥੇ ਕੱਪੜੇ ਦੀਆਂ ਦੁਕਾਨਾਂ ਨੇ। ਅੱਜ ਵੀ ਉਹ ਦੁਕਾਨ ਹੈ, ਉਸ ਲਾਲੇ ਨੂੰ ਮੈਂ ਆਪ ਮਿਲਿਆ, ਉਸ ਲਾਲੇ ਨੇ ਗੱਲ ਮੈਨੂੰ ਆਪ ਦੱਸੀ ਹੈ। ਉਹ ਆਖਦਾ ਕਿ ਜਦੋਂ ਉਹ ਦੋਵੇਂ ਜਾਣੇ ਚਲੇ ਗਏ, ਉਹਨਾਂ ਨੂੰ ਪਤਾ ਸੀ ਇੱਥੇ ਲਾਲੇ ਦੀ ਇੱਕ ਕੱਪੜੇ ਦੀ ਦੁਕਾਨ ਹੈ, ਬੜਾ ਅਮੀਰ ਬੰਦਾ ਹੈ। ਇੱਕ ਨੇ ਜਾ ਕੇ ਸਟੇਨ ਗਨ ਸਾਹਮਣੇ ਸਿੱਧੀ ਕਰ ਲਈ, ਦੂਸਰੇ ਨੇ ਰਿਵਾਲਵਰ ਉਹਦੇ ਕੰਨ ਉੱਪਰ ਰੱਖ ਦਿੱਤਾ। ਆਖਣ ਲੱਗਾ ਲਾਲੇ ਨੂੰ ਕਿ 3 ਲੱਖ ਰੁਪਈਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਮੰਗਿਆ, ਹੁਣੇ ਹੀ ਦੇ ਦੇ, ਜੇ ਨਹੀਂ ਦੇਵੇਂਗਾ ਤਾਂ ਹੁਣੇ ਗੋਲੀ ਤੇਰੀ ਛਾਤੀ ਵਿਚ ਦੀ ਲੰਘਾ ਦਿਆਂਗੇ। ਲਾਲਾ ਵਿਚਾਰਾ ਡਰ ਗਿਆ, ਉਸਨੇ 3 ਲੱਖ ਰੁਪਏ ਦਾ ਉਸੇ ਵੇਲੇ ਪ੍ਰਬੰਧ ਕਰਕੇ ਦੇ ਦਿੱਤਾ। ਦੋਹਾਂ ਜਾਣਿਆਂ ਨੇ ਆਪਣੀ ਜੇਬ ਵਿਚ ਰੁਪਈਏ ਪਾਏ, ਉਸੇ ਤਰ੍ਹਾਂ ਫਿਰ ਆ ਕੇ ਜਥੇ ਵਿਚ ਸ਼ਾਮਲ ਹੋ ਗਏ। 3-4 ਦਿਨ ਬਤੀਤ ਹੋਏ, ਉਹ ਲਾਲਾ ਜਿਹੜਾ ਆਪ ਦੱਸਦਾ ਹੈ ਕਹਿੰਦਾ ਹੈ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਂ ਵਾਲੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਕਥਾ ਕਰਿਆ ਕਰਦੇ ਸਨ ਗੁਰਬਾਣੀ ਦੀ, ਉਸ ਵੇਲੇ ਸ਼ਹਿਰ ਦੇ ਲਾਲੇ ਉਥੋਂ ਹਰਿਮੰਦਰ ਸਾਹਿਬ ਤੋਂ ਤਾਰ ਲਿਆ ਕੇ ਦੂਰ ਤੱਕ ਸਪੀਕਰ ਲਾ ਕੇ ਸੁਣਿਆ ਕਰਦੇ ਸਨ। ਉਹਨਾਂ ਨੂੰ ਪਤਾ ਸੀ ਕਿ ਸਾਨੂੰ ਬਚਾਉਣ ਵਾਲੇ ਹਨ ਤਾਂ ਕੇਵਲ ਸੰਤ ਹਨ, ਸਰਕਾਰ ਤਾਂ ਦੋਹਾਂ ਨੂੰ ਹਿੰਦੂ ਅਤੇ ਸਿੱਖਾਂ ਨੂੰ ਲੜਾਉਣ ਵਾਲੀ ਹੈ। ਅਤੇ ਉਹ ਆਖਦਾ ਮੈਨੂੰ ਪਤਾ ਸੀ, ਭਰੋਸਾ ਸੀ ਕਿ ਸੰਤ ਇਸ ਤਰ੍ਹਾਂ ਨਹੀਂ ਕਰ ਸਕਦੇ। 5-6 ਦਿਨ ਹੋਏ ਉਹ ਲਾਲਾ ਚਲਾ ਗਿਆ ਸੰਤਾਂ ਦੇ ਕੋਲ। ਮਹਾਂਪੁਰਸ਼ ਗੁਰੂ ਨਾਨਕ ਨਿਵਾਸ ਦੀ ਉੱਪਰਲੀ ਛੱਤ ਉੱਪਰ ਬੈਠੇ ਸਨ। ਜਾ ਕੇ ਫਤਿਹ ਬੁਲਾਈ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਉਸ ਲਾਲੇ ਨੂੰ ਕੋਲ ਬਿਠਾ ਲਿਆ। ਕੋਲ ਬਿਠਾ ਕੇ ਪਹਿਲਾਂ ਜਲ ਪਾਣੀ ਛਕਾਇਆ, ਬੜੀ ਸੇਵਾ ਕੀਤੀ। ਫਿਰ ਆਖਣ ਲੱਗੇ ਵੀ ਦੱਸੋ ਕਿਵੇਂ ਆਏ ਹੋ, ਹੁਕਮ ਕਰੋ। ਲਾਲਾ ਕਹਿਣ ਲੱਗਾ, ਮਹਾਂਪੁਰਸ਼ੋ ਇੱਕ ਬੇਨਤੀ ਹੈ, ਤੁਹਾਨੂੰ 3 ਲੱਖ ਦੀ ਥਾਂ ਭਾਵੇਂ 3 ਕਰੋੜ ਰੁਪਈਆ ਚਾਹੀਦਾ ਹੋਵੇ, ਜਿੰਨੇ ਵੀ ਰੁਪਈਏ ਚਾਹੀਦੇ ਹੋਣ ਤੁਸੀਂ ਭਾਵੇਂ ਕਿਸੇ ਪੰਛੀ ਦੇ ਕੋਲ ਸੁਨੇਹਾ ਭੇਜ ਦਿਆ ਕਰੋ, ਤੁਹਾਨੂੰ ਉਹ ਮਾਇਆ ਪਹੁੰਚ ਜਾਇਆ ਕਰੇਗੀ, ਪਰ ਆਪਣੇ ਸਿੰਘ ਨਾ ਭੇਜਿਆ ਕਰੋ। ਜਦੋਂ ਇਸ ਟੇਨਗਨ ਤੇ ਰਿਵਾਲਵਰ ਲੈ ਕੇ ਜਾਂਦੇ ਨੇ, ਸਾਡੇ ਸਾਹਮਣੇ ਕਰਦੇ ਨੇ, ਉਸ ਵੇਲੇ ਸਾਡਾ ਦਿਲ ਕੰਬ ਜਾਂਦਾ। ਸ਼ਾਇਦ ਉਸੇ ਵੇਲੇ ਕਿਤੇ ਸਾਡਾ ਦਿਲ ਫੇਲ ਹੋ ਗਿਆ ਤਾਂ ਪ੍ਰਾਣ ਪੰਖੇਰੂ ਉੱਡ ਜਾਣਗੇ। ਡਰ ਬੜਾ ਲੱਗਦਾ ਇਹਨਾਂ ਤੋਂ। ਤੁਸੀਂ ਇੰਜ ਨਾ ਮੰਗਣ ਭੇਜਿਆ ਕਰੋ, ਖੇਚਲ ਨਾ ਕਰਿਆ ਕਰੋ, ਸੁਨੇਹਾ ਭੇਜ ਦਿਆ ਕਰੋ, ਮਾਇਆ ਉਸੇ ਵੇਲੇ ਤੁਹਾਡੇ ਕੋਲ ਪਹੁੰਚ ਜਾਇਆ ਕਰੇਗੀ। ਮਹਾਂਪੁਰਸ਼ ਆਖਣ ਲੱਗੇ, ਲਾਲਾ ਤੂੰ ਗੱਲ ਕੀ ਕਰਦਾ, ਕਿਹਨੇ ਤੇਰੇ ਕੋਲੋਂ ਪੈਸੇ ਮੰਗੇ ਤੇ ਕਿਸ ਨੂੰ ਤੂੰ ਦਿੱਤੇ ਨੇ? ਆਖਣ ਲੱਗਾ, ਜੀ 2 ਸਿੰਘ ਤੁਹਾਡੇ ਆਏ ਸੀ, ਮੇਰੇ ਕੋਲੋਂ 3 ਲੱਖ ਰੁਪਈਆ ਲੈ ਕੇ ਗਏ ਨੇ ਤੁਹਾਡੇ ਨਾਂ ਤੇ ਕਿ ਮਹਾਂਪੁਰਸ਼ਾਂ ਨੇ ਮੰਗਿਆ ਹੈ? ਮਹਾਂਪੁਰਸ਼ ਆਖਣ ਲੱਗੇ, ਤੈਨੂੰ ਪੱਕਾ ਪਤਾ ਕਿ ਸਾਡੇ ਸਿੰਘ ਸਨ? ਆਖਣ ਲੱਗਾ, ਹਾਂ, ਜਿਸ ਤਰ੍ਹਾਂ ਤੁਹਾਡੇ ਜਥੇ ਦੇ ਸਿੰਘਾਂ ਦੀ ਵਰਦੀ ਹੁੰਦੀ ਹੈ, ਇਸੇ ਤਰ੍ਹਾਂ ਚੋਲਾ ਪਾਇਆ ਸੀ, ਗੋਲ ਦਸਤਾਰ ਸਜਾਈ ਸੀ, ਉਹਨਾਂ ਕੋਲ ਸ਼ਸਤਰ ਸਨ, ਤੁਹਾਡੇ ਸਿੰਘਾਂ ਤੋਂ ਬਗੈਰ ਉਹ ਹੋਰ ਕਿਤਿਓਂ ਨਹੀਂ ਆ ਸਕਦੇ। ਮਹਾਂਪੁਰਸ਼ ਆਖਣ ਲੱਗੇ, ਇੱਕ ਗੱਲ ਦੱਸ, ਉਹਨਾਂ ਨੂੰ ਪਛਾਣ ਸਕਦਾ ਹੈ? ਆਖਣ ਲੱਗਾ, ਹਾਂ ਜੀ, ਮੈਂ ਜ਼ਰੂਰ ਪਛਾਣ ਲਵਾਂਗਾ ਜੇ ਮੇਰੇ ਸਾਹਮਣੇ ਆ ਜਾਣ। ਮਹਾਂਪੁਰਸ਼ਾਂ ਨੇ ਉਸੇ ਵੇਲੇ ਹੁਕਮ ਦੇ ਦਿੱਤਾ ਕਿ ਜਿਤਨੇ ਵੀ ਸਿੰਘ ਹਨ ਜਥੇ ਵਿੱਚ ਸਾਰੇ ਲਾਈਨ ਬਣਾ ਕੇ ਬਾਹਰ ਨਿਕਲੀ ਆਓ ਅਤੇ ਦੱਸਣਾ ਨਹੀਂ ਕਿਸੇ ਨੂੰ ਵੀ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਹੁਕਮ ਹੋਇਆ, ਸਾਰੇ ਬਣਾਰਿਆਂ ਦੇ ਵਿੱਚੋਂ ਬਾਹਰ ਆਉਣ ਲੱਗ ਪਏ। ਉਹ ਦੋਵੇਂ ਜਾਣੇ ਜਦੋਂ ਇਕੱਠੇ ਆਏ, ਜਿਹੜੇ 3 ਲੱਖ ਰੁਪਈਆ ਲੁੱਟ ਕੇ ਆਏ ਸੀ, ਉਹਨਾਂ ਦੇ ਵੱਲ ਲਾਲੇ ਨੇ ਉਂਗਲੀ ਕਰ ਦਿੱਤੀ। ਆਖਣ ਲੱਗਾ, ਮਹਾਂਪੁਰਸ਼ੋ, ਉਹ 2 ਜਾਣੇ ਨੇ, ਤੁਹਾਡੇ ਜਥੇ ਦੇ ਸਿੰਘ ਨੇ 3 ਲੱਖ ਰੁਪਈਆ ਲੁੱਟ ਕੇ ਲਿਆਏ ਨੇ। ਮਹਾਂਪੁਰਸ਼ ਆਖਣ ਲੱਗੇ, ਬਸ ਫਿਰ ਠੀਕ ਹੈ, ਇੱਥੇ ਬਹਿ ਜਾ। ਬਾਕੀ ਸਿੰਘਾਂ ਨੂੰ ਹੁਕਮ ਦੇ ਦਿੱਤਾ, ਭਈ ਇਹ ਜਿਹੜੇ 2 ਆਦਮੀ ਨੇ ਇਹਨਾਂ ਨੂੰ ਸਾਡੇ ਕੋਲ ਲਿਆਓ। ਉਹਨਾਂ ਨੂੰ ਮਹਾਂਪੁਰਸ਼ਾਂ ਨੇ ਆਪਣੇ ਕੋਲ ਸੱਦਿਆ, ਕਮਰੇ ਦੇ ਅੰਦਰ ਬੰਦ ਕਰ ਲਿਆ। ਮਹਾਂਪੁਰਸ਼ ਪੁੱਛਣ ਲੱਗੇ, ਭਈ ਦੱਸੋ, ਤੁਸੀਂ ਮੇਰੇ ਨਾਂ ਤੇ ਲਾਲੇ ਦੇ ਕੋਲੋਂ 3 ਲੱਖ ਰੁਪਈਆ ਲੈ ਕੇ ਆਏ ਹੋ? ਡਰਦੇ ਉਸੇ ਵੇਲੇ ਬੋਲ ਪਏ, ਕਹਿਣ ਲੱਗੇ, ਹਾਂ, ਅਸੀਂ ਇਹ ਗਲਤੀ ਕੀਤੀ ਹੈ, 3 ਲੱਖ ਰੁਪਈਆ ਲੈ ਕੇ ਆਏ ਹਾਂ। ਮਹਾਂਪੁਰਸ਼ ਕਹਿਣ ਲੱਗੇ, ਦੱਸੋ ਕਿੱਥੇ ਰੱਖਿਆ, ਹੁਣੇ ਕੱਢ ਕੇ ਦਿਓ। ਉਸੇ ਵੇਲੇ ਉਹਨਾਂ ਨੇ 3 ਲੱਖ ਰੁਪਈਆ ਕੱਢ ਕੇ ਦਿੱਤਾ। ਮਹਾਂਪੁਰਸ਼ਾਂ ਨੇ ਲਾਲੇ ਨੂੰ ਫੜਾ ਦਿੱਤਾ, ਫੜਾ ਕੇ ਕਹਿਣ ਲੱਗੇ, ਆ ਲੈ ਆਪਣਾ 3 ਲੱਖ ਰੁਪਈਆ, ਅੱਗੇ ਵਾਸਤੇ ਤੇਰੇ ਕੋਲ ਕੋਈ ਵੀ ਸਾਡੇ ਨਾਂ ਤੇ ਮੰਗਣ ਆਵੇ ਤੂੰ ਸਾਨੂੰ ਸੁਨੇਹਾ ਦੇ ਦੇਣਾ, ਬਸ ਫਿਰ ਅਸੀਂ ਜਾਣੀਏ, ਸਾਡਾ ਕੰਮ ਜਾਣੇ। ਇਹ ਵੀ ਚੇਤਾ ਰੱਖੀ, ਅਸੀਂ ਕਿਸੇ ਬੰਦੇ ਕੋਲੋਂ ਮਾਇਆ ਨਹੀਂ ਮੰਗਦੇ, ਸਾਡੇ ਦਾਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਜਿਨ੍ਹਾਂ ਦੇ ਭੰਡਾਰੇ ਭਰੇ ਪਏ ਨੇ, ਇਸ ਕਰਕੇ ਅਸੀਂ ਮਹਾਰਾਜ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਤੋਂ ਮੰਗਦੇ ਨਹੀਂ, ਤੇ ਤੇਰੇ ਕੋਲੋਂ ਜੇ ਕੋਈ ਸਾਡੇ ਨਾਂ ਤੇ ਮੰਗਣ ਆਵੇ ਤੂੰ ਸਾਨੂੰ ਮੜਾ ਜਾ ਦੱਸ ਦਈ, ਸੁਨੇਹਾ ਦੇ ਦਈ, ਅਤੇ ਹੁਣ ਬੈਠ ਕੇ ਵੇਖ ਕੀ ਹੁੰਦਾ ਹੈ। ਮਹਾਂਪੁਰਸ਼ਾਂ ਨੇ ਹੁਕਮ ਦੇ ਦਿੱਤਾ ਭਈ ਇਹਨਾਂ ਦੋਹਾਂ ਜਾਣਿਆਂ ਨੂੰ ਲੱਤਾਂ ਤੋਂ ਬੰਨ ਕੇ ਪੁੱਠੇ ਲਟਕਾ ਦਿਓ। ਦੋਹਾਂ ਨੂੰ ਲੱਤਾਂ ਤੋਂ ਬੰਨ ਕੇ ਤੇ ਛੱਤ ਦੇ ਨਾਲ ਪੁੱਠੇ ਲਟਕਾ ਦਿੱਤਾ ਗਿਆ। ਬੜੀਆਂ ਉਹਨਾਂ ਨੇ ਮਿੰਨਤਾਂ ਕੀਤੀਆਂ। ਮਹਾਂਪੁਰਸ਼ਾਂ ਨੇ ਆਪਣੇ ਹੱਥ ਵਿੱਚ ਡੰਡਾ ਲੈ ਕੇ ਉਹਨਾਂ ਦੇ ਸਰੀਰ ਉੱਪਰ ਵਰਾਉਣਾ ਸ਼ੁਰੂ ਕਰ ਦਿੱਤਾ। ਜਿਤਨਾ ਮਾਸ ਸੀ ਸਰੀਰ ਦਾ, ਜਦੋਂ ਤੱਕ ਉਹ ਉਖੜਿਆ ਨਹੀਂ ਦੋਹਾਂ ਦਾ, ਉਦੋਂ ਤੱਕ ਮਹਾਂਪੁਰਸ਼ ਡੰਡਾ ਵਰਾਉਂਦੇ ਰਹੇ, ਹਟੇ ਨਾ। ਇਹ ਦੇਖ ਕੇ ਲਾਲਾ ਆਪ ਦੱਸਦਾ, ਕਹਿੰਦਾ ਮੈਨੂੰ ਵੀ ਤਰਸ ਆ ਗਿਆ, ਮੈਂ ਵੀ ਹੱਥ ਜੋੜੇ ਪਈ, ਮਹਾਂਪੁਰਸ਼ੋ ਇਹਨਾਂ ਨੂੰ ਬਖਸ਼ ਦਿਓ, ਮੇਰਾ ਦੇ ਘਰ ਵਿੱਚ ਆ ਜਾਓ। ਤੇ ਮਹਾਂਪੁਰਸ਼ ਡੰਡਾ ਲੈ ਕੇ ਮੇਰੇ ਵੱਲ ਨੂੰ ਵੀ ਆ ਗਏ। ਕਹਿਣ ਲੱਗੇ, ਲਾਲਾ ਤੂੰ ਜਾ ਕੇ ਆਪਣਾ ਕੰਮ ਕਰ, ਸਾਨੂੰ ਆਪਣਾ ਕੰਮ ਕਰ ਲੈਣ ਦੇ। ਜਦੋਂ ਕੁੱਟ ਪਈ ਦੋਹਾਂ ਜਾਣਿਆਂ ਦੇ, ਤਾਂ ਦੋਹਾਂ ਜਾਣਿਆਂ ਨੇ ਦੱਸਿਆ ਕਿ ਸਾਨੂੰ ਸਰਕਾਰ ਨੇ CID ਕਰਨ ਵਾਸਤੇ ਭੇਜਿਆ ਸੀ ਅਤੇ ਨਾਲ ਹੁਕਮ ਦਿੱਤਾ ਸੀ ਕਿ ਇਹੋ ਜਿਹੀਆਂ ਲੁੱਟਾਂ ਮਾਰਾਂ ਕਰੋ, ਇਹੋ ਜਿਹੇ ਕੁਕਰਮ ਕਰੋ ਜਾ ਕੇ ਜਿਨ੍ਹਾਂ ਦੇ ਨਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਸਿੰਘਾਂ ਦਾ, ਸਿੱਖ ਕੌਮ ਦਾ, ਸਿੱਖਾਂ ਦਾ ਜਿਹੜਾ ਸਿਰ ਹੈ ਉਹ ਦੁਨੀਆਂ ਦੇ ਵਿੱਚ ਨੀਵਾਂ ਹੋਵੇ। ਦੁਨੀਆਂ ਦੇ ਲੋਕ ਕਹਿਣ ਪਈ ਦੇਖੋ ਸਿੱਖ ਕਿਹੋ ਜਿਹੇ ਮਾੜੇ ਕਰਮ ਕਰਦੇ ਨੇ। ਇਸ ਕਰਕੇ ਮਹਾਂਪੁਰਸ਼ਾਂ ਨੇ ਸਾਰਿਆਂ ਦੇ ਸਾਹਮਣੇ ਉਹ ਦਿਖਾਇਆ ਕਿ ਆ ਦੇਖੋ ਇਹੋ ਜਿਹੇ ਜਿਹੜੇ ਲੁਟੇਰੇ ਨੇ, ਉਹ ਸਾਡੇ ਜਥੇ ਵਿੱਚ ਜੇ ਆਉਣਗੇ ਤਾਂ ਉਹਨਾਂ ਦਾ ਇਹੋ ਜਿਹਾ ਹਾਲ ਹੋਵੇਗਾ। ਦੁਨੀਆਂ ਦੇ ਲੋਕ ਆਖਦੇ ਨੇ ਜਿਹੜੇ ਸਿਰ ਫਿਰੇ ਨੇ, ਅਕਲ ਤੋਂ ਹੀਣੇ ਨੇ, ਉਹ ਕਹਿੰਦੇ ਨੇ ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹਥਿਆਰ ਨਾ ਜਮ੍ਹਾਂ ਕਰਦੇ ਤਾਂ ਸਰਕਾਰ ਨੇ ਹਮਲਾ ਨਹੀਂ ਸੀ ਕਰਨਾ, ਇੰਨਾ ਖੂਨ ਖਰਾਬਾ ਨਹੀਂ ਸੀ ਹੋਣਾ। ਅਸਲ ਦੇ ਵਿੱਚ ਜੇਕਰ ਦਿਮਾਗ ਦੇ ਨਾਲ ਸੋਚਿਆ ਜਾਵੇ, ਅਕਲ ਦੇ ਨਾਲ ਸੋਚਿਆ ਜਾਵੇ, ਇੱਕ ਚੂਹਾ ਹੁੰਦਾ ਹੈ ਖੁੱਡ ਵਿੱਚ, ਛੋਟਾ ਜਿਹਾ ਚੂਹਾ ਜਿਹਨੂੰ ਬੜਾ ਨਿਰਬਲ ਮੰਨਿਆ ਜਾਂਦਾ, ਕੋਈ ਬਹੁਤਾ ਉਹਦੇ ਵਿੱਚ ਜ਼ੋਰ ਨਹੀਂ, ਉਹ ਖੁੱਡ ਵਿੱਚ ਵੜਿਆ ਹੋਵੇ ਤੇ ਜਾਂ ਕਿਸੇ ਡੱਬੇ ਵਿੱਚ ਉਹਨੂੰ ਬੰਦ ਕਰ ਲਈਏ, ਉੱਪਰ ਹੱਥ ਰੱਖ ਦਈਏ, ਬੰਦ ਕਰੀਏ, ਉਹ ਵੀ ਆਪਣੇ ਹੱਥ ਪੈਰ ਮਾਰਦਾ ਕਿ ਕਿਸੇ ਤਰ੍ਹਾਂ ਮੈਂ ਨਿਕਲ ਜਾਵਾਂ। ਬਿੱਲੀ ਦੇ ਮੂੰਹ ਵਿੱਚ ਆਇਆ ਹੋਵੇ ਤਾਂ ਵੀ ਹੱਥ ਪੈਰ ਮਾਰਦਾ, ਕਿਸੇ ਤਰ੍ਹਾਂ ਮੈਂ ਛੁੱਟ ਜਾਵਾਂ, ਭਾਵੇਂ ਛੁੱਟ ਨਹੀਂ ਹੋ ਸਕਦਾ। ਬਿੱਲੀ ਦੇ ਮੁਕਾਬਲੇ ਵਿੱਚ ਉਹਦੇ ਕੋਲ ਬਲ ਬਹੁਤ ਘੱਟ ਹੈ। ਜੇ ਇੱਕ ਛੋਟਾ ਜਿਹਾ ਚੂਹਾ ਆਪਣੀ ਜਾਨ ਬਚਾਉਣ ਵਾਸਤੇ ਬਿੱਲੀ ਦੇ ਮੂੰਹ ਵਿੱਚ ਜਾਂ ਖੁੱਡ ਵਿੱਚ ਜਾਂ ਕਿਸੇ ਡੱਬੇ ਵਿੱਚ ਵੜਿਆ ਹੋਇਆ ਹੱਥ ਪੈਰ ਮਾਰਦਾ ਹੈ, ਤਾਂ ਖਾਲਸਾ ਤਾਂ ਗੁਰੂ ਕਾ ਸਿੰਘ ਅਤੇ ਸ਼ੇਰ ਹੈ। ਆਪਣੇ ਘਰ ਵਿੱਚ ਰਹਿਣਾ, ਆਜ਼ਾਦੀ ਦੇ ਨਾਲ ਰਹਿਣਾ, ਸ਼ਸਤਰ ਰੱਖਣੇ, ਇਹ ਤਾਂ ਸਾਨੂੰ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਅਤੇ ਹਰ ਇੱਕ ਮਨੁੱਖ ਨੂੰ ਇਹਦੀ ਆਜ਼ਾਦੀ ਹੈ। ਮਹਾਂਪੁਰਸ਼ਾਂ ਨੇ ਕਿਸੇ ਉੱਪਰ ਹਮਲਾ ਨਹੀਂ ਕੀਤਾ, ਸਗੋਂ ਜਿਹੜੇ ਹਮਲਾ ਕਰਨ ਵਾਸਤੇ ਆਏ ਉਹਨਾਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ। ਜੇ ਸ਼ਸਤਰ ਨਾ ਹੁੰਦੇ ਫਿਰ ਤਾਂ ਉਹਨਾਂ ਨੇ ਸਕੀਮ ਬਣਾਈ ਹੋਈ ਸੀ, ਜੋ ਬੇਪਤੀ ਉਹਨਾਂ ਨੇ ਕਰਨੀ ਸੀ, ਜੋ ਕੁਝ ਉਹਨਾਂ ਨੇ ਕਰਨਾ ਸੀ, ਉਹ ਤਾਂ ਉਹਨਾਂ ਨੇ ਆਪਣਾ ਮਨ ਬਣਾਇਆ ਹੀ ਹੋਇਆ ਸੀ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਹਰ ਇੱਕ ਸਿੰਘ ਦੇ ਕੋਲ ਸ਼ਸਤਰ ਰੱਖਣੇ ਜ਼ਰੂਰੀ ਨੇ, ਆਪਣੀ ਰਾਖੀ ਵਾਸਤੇ ਅਤੇ ਗਊ ਗਰੀਬ ਦੀ ਰਾਖੀ ਵਾਸਤੇ। ਉਸ ਵੇਲੇ ਉਹਨਾਂ ਦੀ ਪਲੈਨ ਸਾਹਮਣੇ ਆ ਗਈ। ਉਹਨਾਂ ਨੇ ਜਿਹੜੀ ਸਕੀਮ ਬਣਾਈ ਸੀ June 1984 ਦੇ ਵਿੱਚ ਸਿੱਖਾਂ ਨੂੰ ਕਤਲ ਕਰਨ ਦੀ, ਉਹ ਫਿਰ November 1984 ਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਗਈ, ਜਦੋਂ ਬੇਦੋਸ਼ੇ ਸਿੱਖਾਂ ਨੂੰ, ਬੀਬੀਆਂ ਨੂੰ, ਮਾਈਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਕੱਲੇ ਦਿੱਲੀ ਦੇ ਵਿੱਚ ਨਹੀਂ, ਕਾਨਪੁਰ, ਭਲਾਈ, ਮਹਾਰਾਸ਼ਟਰ ਆਦਿਕ ਸਾਰੇ ਹਿੰਦੁਸਤਾਨ ਵਿੱਚ ਜਿੱਥੇ ਵੀ ਕਿਤੇ ਹਿੰਦੂਆਂ ਦਾ ਦਾਅ ਲੱਗਾ, ਉਹਨਾਂ ਨੇ ਬੇਦੋਸ਼ੀਆਂ ਨੂੰ, ਨਿਰਦੋਸ਼ਾਂ ਨੂੰ, ਨਿਹੱਥਿਆਂ ਨੂੰ ਫੜ ਕੇ ਕੋਹ ਕੋਹ ਕੇ ਮਾਰ ਦਿੱਤਾ। ਜੇ ਸ਼ਸਤਰ ਨਾ ਹੁੰਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਅੰਦਰ, ਤਾਂ ਇੱਥੇ ਵੀ ਫਿਰ ਨਿਹੱਥਿਆਂ ਦਾ ਉਹੀ ਹਾਲ ਹੋਇਆ, ਉਸੇ ਤਰ੍ਹਾਂ ਹੀ ਮਾਰਿਆ ਸਰਕਾਰ ਨੇ। ਉਹਨਾਂ ਨੇ ਤਾਂ ਆਪਣੀ ਸਕੀਮ ਬਣਾਈ ਸੀ, ਇਹ ਤਾਂ ਖਾਲਸੇ ਨੇ ਸੋਚਣਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਅਤੇ ਮਹਾਤਮਾ ਗਾਂਧੀ ਨੇ ਸੀਸ ਗੰਜ ਸਾਹਿਬ ਗੁਰਦੁਆਰਾ ਸਾਹਿਬ ਦਿੱਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਖੜੇ ਹੋ ਕੇ ਸਿੱਖਾਂ ਦੇ ਭਰੇ ਦੀਵਾਨ ਵਿਚ ਪ੍ਰਣ ਕੀਤਾ ਸੀ ਵੀ ਸਿੱਖੋ ਪਾਕਿਸਤਾਨ ਨੂੰ ਵੱਖ ਹੋਲਣ ਦਿਓ, ਹਿੰਦੁਸਤਾਨ ਦੇ ਨਾਲੋਂ ਤੁਸੀਂ ਰਹੋ ਸਾਡੇ ਨਾਲ, ਅਸੀਂ ਤੁਹਾਨੂੰ ਪੂਰੀ ਆਜ਼ਾਦੀ ਦਿਆਂਗੇ। ਜੇ ਆਜ਼ਾਦੀ ਨਾ ਦਿੱਤੀ ਅਸੀਂ ਤੁਹਾਡੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪ੍ਰਣ ਕਰਦੇ ਆ ਕਿ ਤੁਹਾਨੂੰ ਪੂਰਾ ਅਧਿਕਾਰ ਹੋਵੇਗਾ ਸ਼ਾਸਤਰ ਚੁੱਕਣ ਦਾ। ਇਹ ਲਿਖ ਕੇ ਦਿੱਤਾ, ਕਲਕੱਤੇ ਦੇ ਵਿਚ ਵੀ ਇਹ ਗੱਲ ਕਹੀ ਅਤੇ ਲਾਹੌਰ ਦੇ ਵਿਚ ਵੀ ਤਿੰਨ ਵਾਰ ਇਹ ਪ੍ਰਣ ਉਹਨਾਂ ਨੇ ਕੀਤਾ ਸੀ ਕਿ ਜੇਕਰ ਤੁਹਾਡੇ ਉਪਰ ਜ਼ੁਲਮ ਹੋਇਆ, ਤੁਹਾਡੀ ਆਜ਼ਾਦੀ ਨੂੰ ਕੋਈ ਖਤਰਾ ਹੋਇਆ ਤਾਂ ਸ਼ਸਤਰ ਚੁੱਕਣੇ ਇਹ ਤੁਹਾਡਾ ਅਧਿਕਾਰ ਹੈ, ਤੁਸੀਂ ਚੁੱਕ ਸਕਦੇ ਹੋ। ਇਸ ਕਰਕੇ ਇਹ ਤਾਂ ਕਾਂਗਰਸ ਹਿੰਦੁਸਤਾਨ ਦਾ ਹਿੰਦੂ ਲਿਖ ਕੇ ਦੇ ਚੁੱਕਾ ਹੈ ਕਿ ਜਿਹੜਾ ਖਾਲਸਾ ਪੰਥ ਹੈ, ਸਿੱਖ ਹੈ, ਇਹ ਆਜ਼ਾਦੀ ਨਾਲ ਰਹਿ ਸਕਦੇ ਨੇ। ਇਹਨਾਂ ਦੀ ਆਜ਼ਾਦੀ ਉਪਰ ਕੋਈ ਵਾਰ ਕਰੇ ਤਾਂ ਇਹ ਆਪ ਸ਼ਸਤਰ ਚੁੱਕ ਸਕਦੇ ਨੇ, ਇਹ ਇਹਨਾਂ ਦਾ ਅਧਿਕਾਰ ਹੈ। ਇਸ ਕਰਕੇ ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਸ਼ਸਤਰ ਆਪਣੇ ਕੋਲ ਰੱਖੇ ਨੇ ਤੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਸ਼ਸਤਰ ਰੱਖੇ ਨੇ ਅਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਸਮਤ ਬਖਸ਼ਣ। ਜਿਹੜੀਆਂ ਝੂਠੀਆਂ ਗੱਲਾਂ ਅਤੇ ਅਫਵਾਹਾਂ ਅਖਬਾਰਾਂ ਰਾਹੀਂ, ਰੇਡੀਓ ਰਾਹੀਂ ਜਾਂ ਟੀਵੀ ਦੇ ਰਾਹੀਂ ਫੈਲਾਈਆਂ ਗਈਆਂ ਤੇ ਉਹ ਜਿਹੜੀਆਂ ਗੱਲਾਂ ਜਿਨ੍ਹਾਂ ਦੇ ਦਿਮਾਗ ਵਿਚ ਬੈਠ ਗਈਆਂ ਉਹ ਫਿਰ ਉਲਟ ਰਸਤੇ ਤੇ ਪੈ ਗਏ, ਜਿਹਦਾ ਸਿੱਟਾ ਇਹ ਹੋਇਆ ਕਿ ਉਹ ਸਿੱਖੀ ਦੇ ਨਾਲੋਂ ਦੂਰ ਹੋ ਗਏ। ਸਗੋਂ ਸਿੱਖੀ ਦਾ ਅਸਲੀ ਸਿਧਾਂਤ ਹੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਕਰਨ ਵਾਲੀ ਇਹ ਇੱਕੋ ਇੱਕ ਸਿੱਖ ਕੌਮ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਰਬੱਤ ਦਾ ਭਲਾ ਕਰਨ। ਜਦੋਂ ਸਰਬੱਤ ਦਾ ਭਲਾ ਮੰਗਾਂਗੇ, ਸਰਬੱਤ ਦਾ ਭਲਾ ਹੋਵੇਗਾ, ਵਿੱਚੇ ਹੀ ਅਸੀਂ ਵੀ ਆ ਜਾਵਾਂਗੇ, ਸਾਡਾ ਵੀ ਭਲਾ ਹੋ ਜਾਵੇਗਾ। ਵਿਚਾਰ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਸਰਬੱਤ ਸੰਗਤਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।